ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਨੇ। ਜਾਪਾਨ ਵਿਚਲੇ ਡਾਇਮੰਡ ਪ੍ਰਿੰਸੈਸ ਕਰੂਜ਼ ਜਹਾਜ਼ ਦੇ 40 ਹੋਰ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਹੋਈ ਪੁਸ਼ਟੀ। ਫੈਡਰਲ ਸਰਕਾਰ ਨੇ ਕਲੋਜ਼ ਦਾ ਗੈਪ ਪ੍ਰਕਿਰਿਆ ਲਈ ਮਿੱਥੇ ਨਵੇਂ ਟੀਚੇ। ਅਤੇ ਟੈਨਿਸ ਵਿੱਚ ਆਸਟ੍ਰੇਲੀਆ ਦੇ ਸੰਭਾਵੀ ਜੋਰਡਨ ਥਾਮਸਨ ATP ਟੂਰ ਦੇ ਨਿਊਯਾਰਕ ਵਿਚਲੇ ਟੂਰਨਾਮੈਂਟ ਵਿੱਚ ਅੱਗੇ ਵਧਦੇ ਹੋਏ ਪਹੁੰਚੇ ਦੂਜੇ ਗੇੜ ਵਿੱਚ। ਤੇ ਹੁਣ ਖਬਰਾਂ ਵਿਸਥਾਰ ਨਾਲ। ਜਾਪਾਨ ਵਿੱਚ ਡਾਇਮੰਡ ਪ੍ਰਿੰਸੈਸ ਕਰੂਜ਼ ਲਾਈਨਰ 'ਤੇ ਫਸੇ ਆਸਟ੍ਰੇਲੀਆਈ ਯਾਤਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮਾਨਸਿਕ ਸਿਹਤ ਸਹਾਇਤਾ ਵਾਲੀ ਲਾਈਨ ਸਥਾਪਿਤ ਕੀਤੀ ਜਾ ਰਹੀ ਹੈ। ਇਸ ਸਮੁੰਦਰੀ ਜਹਾਜ਼ ਵਿੱਚ 39 ਹੋਰ ਯਾਤਰੀਆਂ ਸਮੇਤ ਇੱਕ ਕੁਆਰੰਟਾਈਨ ਅਧਿਕਾਰੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇਸ ਕਰੂਜ਼ ਜਹਾਜ਼ ਨੂੰ ਫਿਲਹਾਲ ਯੋਕੋਹਾਮਾ ਪੋਰਟ ਵਿੱਚ ਅਲੱਗ ਕਰਕੇ ਰੱਖਿਆ ਹੋਇਆ ਹੈ। ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਇਸ ਸਮੁੰਦਰੀ ਜਹਾਜ਼ ਵਿੱਚ ਲੋਕਾਂ ਨੂੰ ਰੋਕੇ ਰੱਖਣਾ ਮਾਨਸਿਕ ਮਸਲੇ ਪੈਦਾ ਕਰ ਸਕਦਾ ਹੈ। ਇਸੇ ਲਈ ਇੱਕ ਕਾਉਂਸਲਿੰਗ ਸੇਵਾ ਸਥਾਪਿਤ ਕੀਤੀ ਜਾ ਰਹੀ ਹੈ।
We are working with and seeking to provide a dedicated mental health line. We look to have that done within the course of the next 24 hours. And once that's established, both the counselling and the line, then Foreign Affairs and Trade will seek to contact all Australians who are on the ship. And we're getting ahead of issues, but we recognise that the stress is real, and we really feel for those people who are in that situation.
ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਅਧਿਕਾਰਤ ਤੌਰ 'ਤੇ ਕੋਰੋਨਾ ਵਾਇਰਸ ਨੂੰ COVID-19 ਦਾ ਨਾਮ ਦੇ ਦਿੱਤਾ ਗਿਆ ਹੈ। ਇਹ ਨਾਮ ਕੋਰੋਨਾ ਵਾਇਰਸ ਅਤੇ ਡਿਸੀਜ਼ ਦੇ ਪਹਿਲੇ ਅੱਖਰਾਂ ਦਾ ਸੁਮੇਲ ਹੈ। ਇਸ ਦੇ ਨਾਲ ਹੀ WHO ਨੇ ਇਸ ਵਾਇਰਸ ਨੂੰ ਵਿਸ਼ਵ ਵਾਸਤੇ ਇੱਕ ਗੰਭੀਰ ਖਤਰਾ ਘੋਸ਼ਿਤ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਅੱਤਵਾਦ ਨਾਲੋਂ ਵੀ ਜ਼ਿਆਦਾ ਘਾਤਕ ਸਿੱਧ ਹੋ ਸਕਦਾ ਹੈ। WHO ਦੇ ਚੀਫ ਜਨਰਲ ਟੇਡਰੋਸ ਗੈਬਰੀਉਸ ਦਾ ਕਹਿਣਾ ਹੈ ਕਿ ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
There were 42,708 confirmed cases reported in China. And tragically, we have now surpassed 1,000 deaths. That's 1,017 people in China have lost their lives to this outbreak. Outside China, there are 393 cases in 24 countries with one death in the Philippines. With 99% of cases in China, this remains very much an emergency for that country.
ਯੂਨਾਈਟਿਡ ਨੇਸ਼ਨਸ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਇਲਾਜ ਲਈ ਪਹਿਲਾ ਟੀਕਾ ਵਿਕਸਿਤ ਹੋਣ ਵਿੱਚ 18 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਉਮੀਦ ਜਤਾਈ ਹੈ ਕਿ ਇੰਡੀਜਨਸ ਭਾਈਚਾਰੇ ਦੀ ਤੰਦਰੁਸਤੀ ਵਾਸਤੇ ਫੈਡਰਲ ਸਰਕਾਰ ਦੇ ਟੀਚਿਆਂ ਨਾਲ ਆਦਿਵਾਸੀ ਅਤੇ ਟੋਰਿਸਟ ਸਟੇਟ ਆਈਲੈਂਡਰ ਭਾਈਚਾਰੇ ਵਿੱਚ ਬਿਹਤਰ ਨਤੀਜੇ ਦੇਖਣ ਨੂੰ ਮਿਲਣਗੇ। ਇੱਕ ਨਵੀਂ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਮਿੱਥੇ ਹੋਏ 7 ਟੀਚਿਆਂ ਵਿੱਚੋਂ ਇਸ ਸਮੇਂ ਸਿਰਫ 2 ਹੀ ਔਨ ਟਰੈਕ ਹਨ। ਇਹ ਹਨ ਮੁੱਢਲੀ ਸਿੱਖਿਆ ਅਤੇ ਬਾਹਰਵੀਂ ਜਮਾਤ ਦੀ ਪ੍ਰਾਪਤੀ। ਸ਼੍ਰੀ ਮੋਰਿਸਨ ਨੇ ਕਿਹਾ ਹੈ ਕਿ ਸਰਕਾਰ ਅਪ੍ਰੈਲ ਤੱਕ 15 ਟੀਚੇ ਹਾਸਲ ਕਰਨ ਲਈ ਇੰਡੀਜੀਨਸ ਸਮੂਹਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਤਬਦੀਲੀ ਸਵੀਕਾਰ ਕਰ ਲੈਣੀ ਚਾਹੀਦੀ ਹੈ।
The targets that were set for Indigenous Australians, not by Indigenous Australians, do not celebrate the strengths, achievements and aspirations of Indigenous people. They don't tell you what's happening on the ground or stirring under it. They don't tell you how realistic or achievable these targets were in the first place. They reinforce the language of failing and falling short, and they also mask the real progress that has been made.
ਸਰਕਾਰ ਨੇ ਇੱਕ ਇੰਡੀਜੀਨਸ ਐਡਵਾਈਜ਼ਰੀ ਗਰੁੱਪ ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਹੈ। ਪਰ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਰਿਜ਼ ਨੇ 2017 ਵਾਲੀ ਉਲੂਰੂ ਸਟੇਟਮੈਂਟ ਦਾ ਹੀ ਪਾਰਲੀਮੈਂਟ ਵਿੱਚ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।
The voice is a modest request that Aboriginal and Torres Strait Islander peoples be consulted about issues and policies that directly affect them. That's what it is. It is not a third chamber. It is not deliberative. It merely seeks to put a structure around what we would all regard as Australians as decency, as courtesy, and as respect.
ਐਬੋਰੀਜਨਲ ਅਤੇ ਟੋਰਿਸ ਸਟੇਟ ਆਈਲੈਂਡਰ ਬੱਚਿਆਂ ਅਤੇ ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਰਾਸ਼ਟਰੀ ਸਮੂਹ ਨੇ ਉਮੀਦ ਜਤਾਈ ਹੈ ਕਿ ਸਰਕਾਰ ਵੱਲੋਂ ਕਲੋਜ਼ਿੰਗ ਦਾ ਗੈਪ ਪ੍ਰਕਿਰਿਆ ਲਈ ਕੀਤੇ ਨਵੇਂ ਵਾਅਦਿਆਂ ਨਾਲ ਸਵਦੇਸ਼ੀ ਬੱਚਿਆਂ ਦੀ ਮੌਤ ਦੀ ਦਰ ਵਿੱਚ ਸੁਧਾਰ ਹੋ ਸਕੇਗਾ। ਇੰਡੀਜਨਸ ਬੱਚਿਆਂ ਵਿਚਲੀ ਮੌਤ ਦੀ ਦਰ ਨੌਨ ਇੰਡੀਜਨਸ ਆਸਟ੍ਰੇਲੀਆਈ ਲੋਕਾਂ ਦੀ ਦਰ ਨਾਲੋਂ ਦੁੱਗਣੀ ਹੈ। SNAICC ਦੇ ਮੁਖੀ ਰਿਚਰਡ ਵੈਸਟਨ ਕਹਿੰਦੇ ਹਨ ਕਿ ਫੈਡਰਲ ਸਰਕਾਰ ਵੱਲੋਂ 40 ਇੰਡੀਜਨਸ ਸਮੂਹਾਂ ਨਾਲ ਮੁੜ ਤੋਂ ਆਰੰਭੀ ਗੱਲਬਾਤ ਨਾਲ ਭਰਪੂਰ ਉਮੀਦ ਮੁੜ ਕੇ ਪੈਦਾ ਹੋ ਗਈ ਹੈ।
The need for a range of policy areas like education, like housing, like health, like welfare need to work together, and there's a great opportunity now with the coalition of peak sitting where it is and negotiating this refreshed closing the gap agreement with the governments around Australia. Perhaps that's, you know, it's an opportunity to do better going forward. We certainly hope so.
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਮੁੜ ਤੋਂ ਜੇਤੂ ਰਹੀ ਹੈ। ਦੇਸ਼ ਦੀ ਸ਼ਾਸਕ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਨੇ 70 ਵਿੱਚੋਂ 8 ਸੀਟਾਂ ਜਿੱਤੀਆਂ ਹਨ ਅਤੇ ਬਾਕੀ ਦੀਆਂ 62 ਸੀਟਾਂ ਆਪ ਪਾਰਟੀ ਦੀ ਝੋਲੀ ਵਿੱਚ ਪਈਆਂ ਹਨ। AAP ਨੂੰ ਆਮ ਨਾਗਰਿਕਾਂ ਦੀ ਪਾਰਟੀ ਮੰਨਿਆ ਜਾਂਦਾ ਹੈ ਜਿਸ ਦੀਆਂ ਨੀਤੀਆਂ ਆਮ ਲੋਕਾਂ 'ਤੇ ਹੀ ਕੇਂਦਰਿਤ ਹਨ, ਜਿਵੇਂ ਕਿ ਕਿਫਾਇਤੀ ਬਿਜਲੀ, ਮੁਫਤ ਸਿਹਤ ਦੇਖਭਾਲ, ਬੱਸਾਂ ਵਿੱਚ ਔਰਤਾਂ ਲਈ ਖਾਸ ਸਫਰੀ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਨੂੰ ਮੁੜ ਤੋਂ ਪੈਰਾਂ ਸਿਰ ਕਰਨਾ ਆਦਿ। ਨਵੀਂ ਦਿੱਲੀ ਦੀਆਂ ਸੜਕਾਂ 'ਤੇ ਪਹਿਲਾਂ ਤੋਂ ਹੀ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ AAP ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਰਾਜਧਾਨੀ ਦੇ ਲੋਕਾਂ ਦੀ ਆਪਣੀ ਜਿੱਤ ਹੈ।
This victory is not my victory. It is a victory of all the residents of Delhi. It is a victory of all the families of Delhi who considered me their son and who gave me tremendous support and gave us so many votes.
ਵਾਹਨ ਚਲਾਉਂਦੇ ਸਮੇਂ ਆਪਣੇ ਮੋਬਾਈਲ ਦੀ ਵਰਤੋਂ ਕਰਨ ਵਾਲੇ ਚਾਲਕਾਂ ਨੂੰ ਪੱਛਮੀ ਆਸਟ੍ਰੇਲੀਆ ਵਿਚਲੇ ਨਵੇਂ ਨਿਯਮਾਂ ਤਹਿਤ ਹੁਣ $1,000 ਦਾ ਜੁਰਮਾਨਾ ਕੀਤਾ ਜਾਵੇਗਾ। ਇਹ ਜੁਰਮਾਨਾ ਟੈਕਸਟ, ਈਮੇਲ, ਸੋਸ਼ਲ ਮੀਡੀਆ, ਵੀਡੀਓ ਦੇਖਣ ਜਾਂ ਇੰਟਰਨੈੱਟ ਵਰਤਣ ਉੱਤੇ ਕੀਤਾ ਜਾਵੇਗਾ। ਟ੍ਰੈਫਿਕ ਲਾਈਟਾਂ 'ਤੇ ਰੁਕਣ ਸਮੇਂ ਹੈਂਡਸੈੱਟ ਨੂੰ ਪਕੜਨ ਜਾਂ ਗੱਲ ਕਰਨ ਉੱਤੇ ਵੀ $500 ਦਾ ਜੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਡਰਾਈਵਰ ਡੀਮੈਰਿਟ ਪੁਆਇੰਟਸ ਵੀ ਗਵਾਉਣਗੇ। ਪਿਛਲੇ ਸਾਲ ਵੈਸਟਰਨ ਆਸਟ੍ਰੇਲੀਆ ਦੀਆਂ ਸੜਕਾਂ 'ਤੇ ਇਹਨਾਂ ਕਾਰਨਾਂ ਕਰਕੇ ਹੀ 31 ਮੌਤਾਂ ਹੋਈਆਂ ਸਨ ਅਤੇ ਪਿਛਲੇ 5 ਸਾਲਾਂ ਵਿੱਚ 70,000 ਲੋਕ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹੋਏ ਪਕੜੇ ਗਏ ਸਨ। ਸਿਡਨੀ ਅਤੇ ਨਿਊ ਸਾਊਥ ਵੇਲਜ਼ ਵਿੱਚ ਪਿਛਲੇ ਹਫ਼ਤਾ ਅੰਤ ਦੌਰਾਨ ਆਏ ਤੂਫਾਨਾਂ ਕਾਰਨ ਅਜੇ ਵੀ 30,000 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੈ। ਬਿਜਲੀ ਕੰਪਨੀ ਔਸਗ੍ਰਿਡ ਨੇ ਪਾਵਰ ਲਾਈਨਾਂ 'ਤੇ ਡਿੱਗੇ 3,000 ਪੇੜਾਂ ਨੂੰ ਹਟਾਉਣ ਵਾਸਤੇ ਫੌਜ ਦੀ ਮਦਦ ਮੰਗੀ ਹੈ। ਅਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਟੈਨਿਸ ਵਿੱਚ ਆਸਟ੍ਰੇਲੀਆਈ ਆਸ਼ਾਵਾਦੀ ਜੌਰਡਨ ਥਾਮਸਨ ATP ਟੂਰ ਦੇ ਨਿਊਯਾਰਕ ਓਪਨ ਵਿੱਚ ਦੂਜੇ ਗੇੜ ਵਿੱਚ ਪਹੁੰਚ ਗਏ ਹਨ। ਇਹਨਾਂ ਨੇ ਦੁਨੀਆ ਦੇ 63ਵੇਂ ਨੰਬਰ ਦੇ ਕਰੋਸ਼ੀਅਨ ਈਵੋ ਕਾਰਲੋਵਿਕ ਨੂੰ 6-3, 7-6, 7-2 ਨਾਲ ਹਰਾਇਆ। ਥੋਮਸਨ ਦਾ ਅਗਲਾ ਮੁਕਾਬਲਾ ਹੁਣ ਅਮਰੀਕਾ ਦੇ ਚੋਟੀ ਦੇ ਦਰਜਾ ਪ੍ਰਾਪਤ ਖਿਡਾਰੀ ਜੌਨ ਇਸਨੂ ਦੇ ਨਾਲ ਹੋਵੇਗਾ। ਅਤੇ ਹੁਣ ਸਮਾਂ ਹੋ ਰਿਹਾ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 67.27 ਦੇ ਬਰਾਬਰ, ਭਾਰਤ ਦੇ 47.92 ਅਤੇ ਪਾਕਿਸਤਾਨ ਦੇ 103.87 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਹੀ ਚੜ੍ਹੀ ਰਹੇਗੀ, ਵੱਧ ਤੋਂ ਵੱਧ ਤਾਪਮਾਨ ਹੋ ਸਕਦਾ ਉੱਥੇ 35 ਡਿਗਰੀ। ਐਡੀਲੇਡ ਦੇ ਵਿੱਚ ਵੀ ਧੁੱਪ ਚੜ੍ਹੀ ਰਹੇਗੀ, 31 ਡਿਗਰੀ। ਮੈਲਬਨ ਦੇ ਵਿੱਚ ਨਮੀ ਵਾਲਾ ਮੌਸਮ ਰਹੇਗਾ, ਥੋੜ੍ਹੀ ਬਹੁਤ ਬੱਦਲਵਾਈ ਅਤੇ ਤਾਪਮਾਨ 30 ਡਿਗਰੀ। ਹੋਬਾਰਟ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 21 ਡਿਗਰੀ। ਕੈਨਬਰਾ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ, 26 ਡਿਗਰੀ। ਸਿਡਨੀ ਦੇ ਵਿੱਚ ਮੀਂਹ ਪੈਣ ਦੇ ਆਸਾਰ ਹਨ, 27 ਡਿਗਰੀ। ਬ੍ਰਿਸਬੇਨ ਦੇ ਵਿੱਚ ਵੀ ਮੀਂਹ ਹੀ ਪਵੇਗਾ, 28 ਡਿਗਰੀ। ਕੈਂਸ ਦੇ ਵਿੱਚ ਧੁੱਪ ਚੜ੍ਹੀ ਰਹੇਗੀ ਅਤੇ ਗਰਮ ਮੌਸਮ ਰਹੇਗਾ, ਤਾਪਮਾਨ 37 ਡਿਗਰੀ। ਡਾਰਵਨ ਦੇ ਵਿੱਚ ਇੱਕਾ ਦੁੱਕਾ ਮੀਂਹ ਅਤੇ ਨਾਲ ਤੂਫਾਨ ਆਉਣ ਦੇ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।